ਸਾਖੀ ਦਸਵੀਂ ਭਾਈ ਮੰਝ। ਭਾਈ ਮੰਝ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆ ਕੇ ਹੀ ਪਾਰਗ੍ਰਾਮੀ ਸਿੱਖ ਹੋਇਆ ਸੀ। ਇਹ ਪਹਿਲਾਂ ਸਖੀ ਸਰਵਰ ਦਾ ਉਪਾਸ਼ਕ ਸੀ। ਇਸ ਤੇ ਗ੍ਰਾਂ ਦੇ ਸਾਰੇ ਲੋਕ ਤੇ ਭਾਈ ਬੰਧ ਸਰਵਰੀਏ ਸਨ। ਇਸ ਨੇ ਕਿਧਰੇ ਗੁਰੂ ਬਾਣੀ ਸੁਣੀ ਤਾਂ ਸਰਵਰ ਵਾਲੀਆਂ ਖੇਡਾਂ, ਮਨ ਦੇਣੇ ਤੇ ਹੋਰ ਬਨਾਵਟਾਂ ਤੋਂ ਜੀ ਉੱਕ ਗਿਆ ਤੇ ਸਤਿਗੁਰੂ ਅਰਜਨ ਦੇਵ ਜੀ ਦੀ ਸ਼ਰਨ ਆ ਕੇ ਸਿੱਖੀ ਦਾ ਯਾਚਕ ਹੋਇਆ। ਸਤਿਗੁਰੂ ਜੀ ਨੇ ਸਾਰਾ ਹਾਲ ਸੁਣ ਕੇ ਕਿਹਾ, ਭਾਈ ਤੇਰੇ ਲਈ ਸਿੱਖੀ ਧਾਰਨੀ ਕਸ਼ਟਾਂ ਦਾ ਮੁੱਲ ਲੈਣਾ ਹੋਵੇਗਾ। ਤੂੰ ਸਰਵਰੀਏ ਪਿੰਡ ਦਾ ਵਾਸੀ ਹੈ। ਜਦ ਉਹਨਾਂ ਦੀ ਰੋਹ ਰੀਤੀ ਛੋੜੀ ਤੇ ਸਿੱਖੀ ਮਰਿਆਦਾ ਧਾਰ ਲਈ ਤਾਂ ਸਭ ਤੇਰੇ ਵੈਰੀ ਹੋ ਜਾਣਗੇ। ਪਹਿਲਾਂ ਤਾਂ ਤੈਨੂੰ ਠੱਠੇ ਮਖੌਲ ਕਰਨਗੇ, ਫੇਰ ਬਰਾਦਰੀ ਵਿਚੋਂ ਛੇਕ ਦੇਣਗੇ, ਫੇਰ ਤੇਰਾ ਮਾਲ, ਡੰਗਰ, ਭੂ ਸਭ ਕੁਝ ਖੋਹ ਲੈਣਗੇ। ਸੋ ਤੂੰ ਆਪਣੇ ਲਈ ਇੰਨੇ ਕਸ਼ਟ ਕਿਉਂ ਸਹੇੜਦਾ ਹੈ? ਮੰਝ, ਸਤਿਗੁਰੂ ਜੀ ਓ, ਮੈਨੂੰ ਕਲਿਆਣ ਦੀ ਲੋੜ ਹੈ। ਮੈਨੂੰ ਪੀਰ ਮੁਕਾਮ ਪੁੱਜਣ ਵਿਚ ਕੁਛ ਨਹੀਂ ਲੱਭਾ। ਸ਼੍ਰੀਣੀ ਦੇ ਦੇ ਧੌਕਣਾ ਪਾ ਪਾ ਕੁਛ ਨਹੀਂ ਮਿਲਿਆ। ਮੈਂ ਹਿੰਦੂ ਹੋ ਕੇ ਮੁਸਲਮਾਨ ਪੀਰਾਂ ਦੇ ਮਗਰ ਰੁਲ ਰੁਲ ਸੱਖਣਾ ਰਿਹਾ ਹਾਂ। ਆਪ ਦੀ ਬਾਣੀ ਆਪ ਦੇ ਚਰਨਾਂ ਵਿਚ ਲੈ ਆਈ ਹੈ। ਆਪ ਦੇ ਦਰਸ਼ਨ ਠੰਡ ਪਾ ਗਏ ਹਨ। ਮੈਂ ਹੁਣ ਕਿਸੇ ਜੋਗਾ ਨਹੀਂ ਰਿਹਾ। ਮਿਹਰ ਕਰੋ ਤੇ ਸਿੱਖੀ ਦਾਨ ਬਖਸ਼ੋ। ਸਤਿਗੁਰ ਨੇ ਫੇਰ ਫਰਮਾਇਆ, ਫੇਰ ਸਮਝਾਇਆ, ਭਾਈ ਸਿੱਖੀ ਕਲਿਆਣ ਦਾ ਮਾਰਗ ਹੈ, ਪਰ ਇਸ ਦੇ ਧਾਰਨ ਵਿਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਕਈ ਵਾਰ ਲੋਕ ਕੁਟੰਬ ਨਾਲ ਤੋੜਨੀ ਪੈਂਦੀ ਹੈ, ਕਈ ਵਾਰ ਧਨ ਧਾਮ ਛੱਡਣੇ ਪੈਂਦੇ ਹਨ। ਫਿਰ ਵੀ ਵਿਚਾਰ ਕਰ ਲੈ। ਮੰਝ, ਸਤਿਗੁਰ ਜੀ ਤੇਰੀ ਮਿਹਰ ਨਾਲ ਸਭ ਹੱਲ ਹੋ ਜਾਓ, ਪਰ ਮੈਨੂੰ ਹੁਣ ਉਹ ਸੁਖ ਬਖਸ਼ ਦੇ ਜੋ ਤੇਰੇ ਬਚਨਾਂ ਵਿਚ ਹੈ, ਚਰਨੀ ਲਾਲ ਹੈ। ਤਦ ਸਤਿਗੁਰ ਨੇ ਮਿਹਰ ਕਰਕੇ ਨਾਮਦਾਨ ਬਖਸ਼ਿਆ। ਮੰਝ ਗਦ ਗਦ ਹੋ ਕੇ ਆਪਣੇ ਪਿੰਡ ਗਿਆ। ਇਹ ਪਿੰਡ ਦਾ ਮੁਖੀਆ ਪੀਰ ਸੇਵਕ ਸੀ। ਇਸ ਦੇ ਘਰ ਪੀਰ ਮੁਕਾਮ ਸੀ, ਜੋ ਇਸ ਨੇ ਢਾਹ ਦੂਰ ਕੀਤਾ। ਇਸ ਪਰ ਲੋਕ ਨਾਰਾਜ਼ ਹੋਏ, ਨਿੰਦਾ ਹੋਈ, ਫਿਰ ਲੱਗੀ ਦੁਰ ਦੁਰ ਹੋਣ। ਅੰਤ ਲਿਖਿਆ ਹੈ ਕਿ ਛੀਨ ਲੀਨ ਗ੍ਰਹਿ ਧਨ ਸਿਕਦਾਰੀ, ਸਰਬ ਸ਼ਰੀਕਨ ਦੀਨ ਦਿਨਕਾਰੀ। ਗੁਰਪ੍ਰਤਾਪ ਸੂਰਜ ਗ੍ਰੰਥ। ਪੱਕੇ ਦਿਲ ਵਾਲਾ ਭਾਈ ਮੰਝ ਕਿਸੇ ਹੋਰ ਸ਼ਹਿਰ ਜਾ ਰਿਹਾ ਤੇ ਕਾਸ ਖੋਦ ਕੇ ਵੇਚੇ ਤੇ ਨਿਰਵਾਹ ਕਰ ਇਸ ਕਿਰਤ ਕਮਾਈ ਵਿਚੋਂ ਵੀ ਕੁਛ ਪੇਟਾ ਸਤਿਗੁਰੂ ਜੀ ਦੇ ਲੰਗਰ ਲਈ ਰੱਖ ਰਵੇ। ਇਸ ਪ੍ਰਕਾਰ ਕੁਛ ਸਮਾਂ ਬੀਤਿਆ। ਅੰਤ ਇਹ ਗੁਰੂ ਨਗਰੀ ਵਿਚ ਆ ਰਿਹਾ ਤੇ ਕਾਰ ਇਹ ਰੰਭੀ ਕਿ ਜੰਗਲ ਵਿਚੋਂ ਲੱਕੜਾਂ ਦਾ ਭਾਰ ਵੱਢ ਕੇ ਲਿਆਉਣਾ ਤੇ ਗੁਰੂ ਕੇ ਲੰਗਰ ਵਿਚ ਪਾ ਦੇਣਾ, ਪ੍ਰਸ਼ਾਦ ਮਾਤਰ ਗੁਰੂ ਕੇ ਲੰਗਰੋਂ ਛਕ ਲੈਣਾ। ਫਿਰ ਇਸ ਨੇ ਲੰਗਰ ਦਾ ਭੋਜਨ ਛਕਣਾ ਵੀ ਛੋੜ ਦਿੱਤਾ। ਲੱਕੜਾਂ ਦਾ ਭਾਰ ਰੋਜ਼ ਲੰਗਰ ਵਿਚ ਲਿਆ ਪਾਉਣਾ, ਰੋਟੀ ਸਿੱਖਾਂ ਦੇ ਘਰਾਂ ਤੋਂ ਮੰਗ ਖਾਣੀ, ਬਾਕੀ ਸਾਰਾ ਵਕਤ ਸਿਮਰਨ ਵਿਚ ਨਿਮਗਨ ਬੈਠੇ ਰਹਿਣਾ। ਜਦ ਗੁਰੂ ਜੀ ਨੇ ਮੰਦਰ ਸਾਜਨਾ ਆਰੰਭੀ ਤਾਂ ਇਸ ਨੇ ਕੁਛ ਵਕਤ ਉੱਥੇ ਵੀ ਸਫਲ ਕਰਨਾ। ਇਸ ਤਰ੍ਹਾਂ ਨਾਮ ਬਾਣੀ ਦਾ ਰੰਗ ਚੜਦਾ ਗਿਆ। ਇਕ ਦਿਨ ਜੰਗਲੋਂ ਸੁੱਕੀਆਂ ਲੱਕੜਾਂ ਲਿਆ ਰਿਹਾ ਸੀ, ਹਨੇਰੀ ਚੜੀ। ਉਸ ਅੰਧਕਾਰ ਵਿਚ ਇਕ ਥਾਂ ਇਕ ਖੂਹ ਸੀ, ਜਿਸ ਵਿਚ ਔੜ ਲੱਗੀ ਹੋਣ ਕਰਕੇ ਪਾਣੀ ਥੋੜਾ ਸੀ, ਉਸ ਵਿਚ ਟਹਿ ਪਿਆ। ਅੱਧਾ ਤਾਂ ਪਾਣੀ ਵਿਚ ਖੜੋ ਗਿਆ ਤੇ ਯਤਨ ਇਹ ਕੀਤਾ ਕਿ ਲੱਕੜਾਂ ਦਾ ਭਾਰ ਸਿਰ ਤੇ ਹੀ ਰਹੇ, ਸੁੱਟਾ ਨਾ। ਜੇ ਭਿੱਜ ਗਈਆਂ ਤਾਂ ਰਾਤ ਗੁਰੂ ਕਾ ਲੰਗਰ ਕਿਕੂ ਪੱਕੇਗਾ। ਇਸ ਹਾਲ ਕੁਛ ਕਾਲ ਖੜਾ ਰਿਹਾ। ਬਾਣੀ ਦੀ ਮਿੱਠੀ ਸੁਰ ਵਿਚ ਧੁਨ ਲੱਗੀ ਰਹੀ ਤੇ ਮਨ ਅਡੋਲ ਰਿਹਾ ਕਿ ਕੋਈ ਵਿਧ ਬਣੇਗੀ ਤੇ ਲੱਕੜਾਂ ਗੁਰੂ ਕੇ ਲੰਗਰ ਅੱਪੜਨਗੀਆਂ। ਕਿਤੇ ਨੇੜੇ ਹੀ ਗੁਰੂ ਅਰਜਨ ਦੇਵ ਜੀ ਆਏ ਹੋਏ ਸਨ। ਹਨੇਰੀ ਦਾ ਪਹਿਲਾ ਚੋਕਾ ਲੰਘ ਚੁੱਕਾ ਸੀ ਤੇ ਕੁਛ ਹੰਭ ਗਈ ਸੀ ਕਿ ਗੁਰੂ ਜੀ ਉਤਾਵਲੇ ਹੋ ਕੇ ਪਲੰਘ ਤੋਂ ਨੰਗੇ ਪੈਰੀ ਕਾਲੀ ਕਾਲੀ ਟੁਰ ਪਏ। ਸਿੱਖ ਨਾਲ ਹੋ ਟੁਰੇ, ਇਕ ਜੁੱਤੀ ਲੈ ਕੇ ਮਗਰ ਪੰਨਾ। ਆਖਣ, ਮਹਾਰਾਜ ਸਾਨੂੰ ਸੇਵਾ ਦੱਸੋ, ਆਪ ਕਿਉਂ ਔਖੇ ਹੋ ਰਹੇ ਹੋ, ਕਾਰਜ ਦੱਸੋ। ਤਦ ਗੁਰੂ ਜੀ ਇੰਨਾ ਕਹਿੰਦੇ ਰੱਸੇ ਲਿਆਓ, ਆਪ ਭੱਜੀ ਗਏ। ਕੁਛ ਚਿਰ ਵਿਚ ਸਿੱਖ ਘੜੀ ਤਿਆਰ ਕਰਕੇ ਵੀ ਮਗਰੇ ਹੋ ਟੁਰੇ, ਪਰ ਆਪ ਵਾਹੋਦਾਹੀ ਨੰਗੇ ਪੈਰੀ ਚੱਲੇ ਹੀ ਗਏ। ਇਸ ਤਰ੍ਹਾਂ ਇਸ ਖੂਹ ਤੇ ਪੁੱਜੇ ਤੇ ਝਾਤੀ ਮਾਰੀ। ਫੇਰ ਨਾਲ ਆਏ ਸਿੱਖਾਂ ਨੂੰ ਹੁਕਮ ਹੋਇਆ, ਰੱਸਾ ਲਟਕਾਓ। ਸਿੱਖਾਂ ਨੇ ਰੱਸਾ ਲਟਕਾਇਆ ਤੇ ਬਚਨ ਕੀਤਾ, ਸਿੱਖਾ ਰੱਸਾ ਫੜ ਲੈ ਘੁੱਟ ਕੇ ਤੇ ਉੱਪਰ ਚੜ ਆ। ਮੰਝ ਨੇ ਆਵਾਜ਼ ਦਿੱਤੀ, ਪਹਿਲਾਂ ਰੱਸੇ ਪਾ ਕੇ ਲੱਕੜਾਂ ਦਾ ਭਾਰ ਖਿਚਵਾ ਲਓ, ਜੋ ਲੱਕੜਾਂ ਸੁੱਕੀਆਂ ਬਾਹਰ ਅੱਪੜ ਜਾਣ, ਫਿਰ ਮੈਨੂੰ ਕੱਢਣਾ। ਇਸ ਤਰ੍ਹਾਂ ਰੱਸਾ ਲਮਕਿਆ। ਇੱਕ ਸਿਆਣਾ ਦੂਜੇ ਰੱਸੇ ਨਾਲ ਲਟਕਿਆ, ਉਸ ਨੇ ਭਾਰ ਨਾਲ ਰੱਸਾ ਬੱਧਾ ਤੇ ਆਪ ਆਪਣੇ ਰੱਸੇ ਨਾਲ ਉੱਪਰ ਚੜ ਆਇਆ, ਰੱਸੇ ਨਾਲ ਲਟਕਿਆ। ਮੰਝ ਨੇ ਆਵਾਜ਼ ਦਿੱਤੀ, ਪਹਿਲਾਂ ਰੱਸੇ ਪਾ ਕੇ ਲੱਕੜਾਂ ਦਾ ਭਾਰ ਖਿਚਵਾ ਲਓ, ਜੋ ਲੱਕੜਾਂ ਸੁੱਕੀਆਂ ਬਾਹਰ ਅੱਪੜ ਜਾਣ, ਫਿਰ ਮੈਨੂੰ ਕੱਢਣਾ। ਇਸ ਤਰ੍ਹਾਂ ਰੱਸਾ ਲਮਕਿਆ। ਇੱਕ ਸਿਆਣਾ ਦੂਜੇ ਰੱਸੇ ਨਾਲ ਲਟਕਿਆ, ਉਸ ਨੇ ਭਾਰ ਨਾਲ ਰੱਸਾ ਬੱਧਾ ਤੇ ਆਪ ਆਪਣੇ ਰੱਸੇ ਨਾਲ ਉੱਪਰ ਚੜ ਗਿਆ, ਜਿਵੇਂ ਟੋਭੇ ਰੱਸੇ ਫੜ ਕੇ ਖੂਹਾਂ ਵਿਚੋਂ ਉਤਰਦੇ ਚੜਦੇ ਹਨ। ਉੱਪਰ ਖੜਿਆਂ ਨੇ ਲੱਕੜਾਂ ਉੱਪਰ ਖਿੱਚ ਕੇ ਹੁਣ ਰੱਸਾ ਫੇਰ ਲਮਕਾਇਆ ਤਾਂ ਮੰਝ ਉਸ ਰੱਸੇ ਨੂੰ ਫੜ ਕੇ ਚੰਬੜ ਗਿਆ। ਤਦ ਉੱਪਰ ਵਾਲਿਆਂ ਨੇ ਖਿੱਚ ਖਿੱਚ ਕੇ ਉਸ ਨੂੰ ਬਾਹਰ ਕੱਢ ਲਿਆ। ਮੰਝ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਸ ਨੇ ਸਤਿਗੁਰੂ ਜੀ ਉੱਥੇ ਖੜੇ ਵੇਖੇ। ਪੁਲਵਾਕਲ ਤੇ ਗਦ ਗਦ ਹੁੰਦਾ ਚਰਨਾਂ ਨੂੰ ਚੰਬੜ ਗਿਆ। ਧੰਨ 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 ਆਖਦਾ ਬੇਬਲ ਹੋ ਗਿਆ। ਸਤਿਗੁਰਾਂ ਨੇ ਸਿਰ ਚਾਹ ਕੇ ਛਾਤੀ ਨਾਲ ਲਾਇਆ, ਕੰਢੀ ਤੇ ਹੱਥ ਫੇਰਿਆ ਤੇ ਆਪ ਦਰਵੀਭੂਤ ਹੁੰਦਿਆਂ ਕਿਹਾ, ਮੰਗ ਕੁਛ ਮੰਗ ਮੰਝ ਮੰਗ। ਜਦ ਬਾਰ ਬਾਰ ਗੁਰੂ ਦਾਤੇ ਨੇ ਕਿਹਾ, ਮੰਗ ਤਾਂ ਮੰਝ ਨੇ ਮੰਗ ਦਿੱਤੀ, ਹੇ ਦਾਤਾ ਮਿਹਰ ਕਰ, ਸਭ ਕਿਸੇ ਤੋਂ ਅਜਾਚੀ ਤੇ ਅਮੰਗ ਰਹਾਂ, ਸਤ ਨਾਮ ਬਿਨਾਂ ਮੇਰੀ ਮੰਗ ਕੋਈ ਨਾ ਰਹੇ, ਉਹ ਵੀ ਆਪ ਤੋਂ। ਆਪ ਦੇ ਚਰਨ ਮੇਰੇ ਹਿਰਦੇ ਵਿਚ ਸਦਾ ਚਮਕਦੇ ਰਹਿਣ। ਗੁਰੂ ਜੀ ਨੇ ਤ੍ਰੈ ਵਾਰ ਫੁਰਮਾਇਆ, ਤਥਾ ਸਤ, ਐਸਾ ਹੀ ਹੋਵੇਗਾ। ਫਿਰ ਬੋਲੇ, ਕੁਛ ਹੋਰ ਮੰਗ। ਤਾਂ ਮੰਝ ਬੋਲਿਆ, ਪਾਤਸ਼ਾਹ ਸਿੱਖੀ ਕਠਿਨ ਹੈ, ਸਭ ਕੋਈ ਇਸ ਦੇ ਤਾਓ ਚੱਲ ਨਹੀਂ ਸਕਦਾ। ਇਹਨਾਂ ਕਠਿਨਾਈਆਂ ਨੂੰ ਸਭ ਸੰਗਤਾਂ ਲਈ ਸੁਖੱਲਾ ਕਰ ਦਿਓ ਦਾਤਾ ਮੇਰੇ। ਗੁਰੂ ਜੀ ਸੰਗਤ ਲਈ ਇਹ ਅਰਦਾਸ ਸੁਣ ਕੇ ਮੰਝ ਦੀ ਸਰਬੱਤ ਦੇ ਭਲੇ ਦੀ ਬਿਰਤੀ ਨੂੰ ਸਿਆਣ ਦੇ ਹੋਰ ਨਰਮੀ ਵਿਚ ਆ ਗਏ ਤੇ ਫੁਰਮਾਨ ਕੀਤਾ, ਬਹੁਤ ਅੱਛਾ ਮੰਝ, ਪਰ ਇਕ ਗੱਲ ਸਮਝ ਲੈ, ਸੋਨੇ ਵਿਚ ਮਿਲੇ ਖੋਟ ਕਸਵੱਟੀ ਤੇ ਲਾ ਕੇ ਪਰਖੀ ਦੇ ਹਨ ਤੇ ਅਗਨੀ ਦਾ ਤਾ ਦੇ ਕੇ ਕੱਢੀ ਦੇ ਹਨ। ਜੋ ਸਿੱਖ ਪੂਰਨ ਸ਼ੁੱਧ ਕਰਕੇ ਨਿਜ ਸਰੂਪ ਬਣਾਈ ਦੇ ਹਨ, ਉਹ ਸ਼ੁੱਧ ਕਰੀ ਦੇ ਹਨ, ਉਹ ਸੋਧਨਾ ਕਸ਼ਟ ਨਹੀਂ ਹੁੰਦੀ। ਹਾਂ ਮੰਝ, ਕੁਛ ਹੋਰ ਮੰਗ। ਤਾਂ ਮੰਝ ਨੇ ਕਿਹਾ, ਦਾਨ ਦੇਹੋ ਸਿਦਕ ਸਿਦਕ ਸਿਦਕ। ਤਦ ਗੁਰੂ ਜੀ ਬੋਲੇ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਇਸ ਪ੍ਰਕਾਰ ਮੰਝ ਦਾ ਨਾਂ ਕੇਵਲ ਉਧਾਰ ਹੋਇਆ, ਉਹ ਜਗਤ ਨੂੰ ਨਿਸਤਾਰਨੇ ਵਾਲਾ ਗੁਰਮੁਖ ਬਣਾ ਦਿੱਤਾ ਗਿਆ। ਗੁਰੂ ਕੀ ਆਗਿਆ ਪਾ ਕੇ ਮੰਝ ਹੁਣ ਉੱਥੇ ਗਿਆ ਜਿੱਥੇ ਗੁਰੂ ਦਰ ਆਉਣ ਤੋਂ ਪਹਿਲੇ ਆਪਣੀ ਇਸਤਰੀ ਪਰਿਵਾਰ ਨੂੰ ਛੋੜ ਆਇਆ ਸੀ। ਪਤਾ ਰਹੇ ਕਿ ਪਿੰਡੋਂ ਤੱਕੇ ਜਾਣ ਬਾਅਦ ਉਹ ਕਿਸੇ ਨਗਰ ਜਾ ਰਿਹਾ ਸੀ ਤੇ ਘਾਹ ਘੱਟ ਵੇਚ ਕੇ ਗੁਜ਼ਾਰਾ ਕਰਦਾ ਰਿਹਾ ਸੀ। ਜਦ ਗੁਰੂ ਦਰ ਜਾਣ ਦਾ ਸੰਕਲਪ ਕੀਤਾ ਤਾਂ ਇਸਤਰੀ ਨੂੰ ਕਿਸੇ ਸਰਦੇ ਪੁੱਜ ਦੇ ਸ਼ਰੀਫ ਘਰਾਣੇ ਵਿਚ ਟਹਿਲਣ ਦੀ ਨੌਕਰੀ ਤੇ ਲਾ ਆਇਆ ਸੀ। ਇਹ ਸੁਭਾਗ ਬੀਬੀ ਦਿਨ ਭਰ ਸੇਵਾ ਕਰਕੇ ਜੋ ਤਨਖਾਹ ਲੈਂਦੀ ਸੀ ਉਸ ਤੇ ਗੁਜ਼ਾਰਾ ਕਰਦੀ ਤੇ ਬੱਚੇ ਪਾਲਦੀ ਸੀ। ਇਹ ਵੀ ਆਪਣਾ ਵਿਹਲਾ ਸਮਾਂ ਭਜਨ ਵਿਚ ਲਾਉਂਦੀ ਸੀ। ਹੁਣ ਮੰਝ ਗੁਰੂ ਹੁਕਮ ਪਾ ਕੇ ਇਸ ਦੇ ਪਾਸ ਗਿਆ। ਸੰਗਤਾਂ ਵਿਚ ਇਸ ਦਾ ਜਸ ਫੈਲ ਗਿਆ, ਇਹ ਬੜਾ ਭਾਰੀ ਗੁਰਮੁਖ ਬਖਸ਼ਿਸ਼ ਵਾਲਾ ਬੰਦਾ ਹੋਇਆ। ਸਿੱਖੀ ਦਾ ਇਸ ਨੇ ਬੜਾ ਪ੍ਰਚਾਰ ਕੀਤਾ, ਇਸ ਦੇ ਲੰਗਰ ਚੱਲਦੇ ਤੇ ਨਾਮ ਦੇ ਅਮਿਤ ਦਾਨ ਹੁੰਦੇ। ਅੰਮ੍ਰਿਤਸਰ ਦੇ ਚਾਟੀ ਪਿੰਡ ਦੇ ਦਰਵਾਜਿਓਂ ਜੋ ਸੜਕ ਤਰਨ ਤਾਰਨ ਨੂੰ ਜਾਂਦੀ ਹੈ, ਜਿੱਥੇ ਵੱਡੀ ਨਹਿਰ ਇਸ ਸੜਕ ਹੇਠੋਂ ਲੰਘਦੀ ਹੈ, ਉਸ ਨਹਿਰ ਦੇ ਕੋਲ ਵਾਰ ਖੂਹ ਹੈ ਜਿਸ ਨੂੰ ਭਾਈ ਮੰਝ ਦਾ ਇਹੋ ਖੂਹ ਦੱਸਦੇ ਹਨ। ਤਦੋਂ ਇਸ ਵਿਚ ਪਾਣੀ ਘੱਟ ਸੀ, ਹੁਣ ਨਹਿਰ ਪਾਸੋਂ ਲੰਘਣ ਕਰਕੇ ਪਾਣੀ ਬਹੁਤ ਹੈ। ਸੂਚਨਾ: ਭਾਈ ਮੰਝ ਦਾ ਸਭ ਤੋਂ ਪੁਰਾਣਾ ਲਿਖਤੀ ਹਾਲ ਸਿੱਖਾਂ ਦੀ ਭਗਤਮਾਲਾ ਵਿਚ ਹੈ, ਜੋ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਪਹਿਲਾਂ ਦੀ ਸ਼ੈ ਹੈ। ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ ਕਿ ਗੁਰੂ ਜੀ ਨੇ ਦੋ ਵੇਰ ਆਪਣੇ ਦਾਸ ਨੂੰ ਹੁਕਮਨਾਮਾ ਦੇ ਕੇ ਮੰਝ ਪਾਸ ਅਜ਼ਮਾਇਸ਼ ਕਰਨ ਵਾਸਤੇ ਘੱਲਿਆ ਤੇ ਉਸ ਨੇ ਰੁਪਏ ਮੰਗੇ। ਸਿੱਖਾਂ ਦੀ ਭਗਤਮਾਲਾ ਵਿਚ ਇਹ ਦੋਵੇਂ ਪ੍ਰਸੰਗ ਨਹੀਂ ਹਨ ਤੇ ਉਹ ਪੁਸਤਕ ਸੂਰਜ ਪ੍ਰਕਾਸ਼ ਤੋਂ ਪਹਿਲਾਂ ਦੀ ਲਿਖਤ ਹੈ। ਮੰਝ ਜਾਂ ਮੰਝ ਗੋਤ ਹੈ ਰਾਜਪੂਤਾਂ ਦਾ। ਪ੍ਰਸਿੱਧ ਭਾਈ ਮੰਝ ਦਾ ਨਾਮ ਸੀ ਤੀਰਥਾ, ਕਿਉਂਕਿ ਸ੍ਰੀ ਗੁਰੂ ਜੀ ਦੇ ਹੋਰ ਕਈ ਸਿੱਖ ਤੀਰਥਾ ਨਾਮ ਦੇ ਹੋਏ ਹਨ, ਇਸ ਕਰਕੇ ਇਸ ਦੇ ਨਾਮ ਨਾਲ ਮੰਝ ਇਸ ਦੇ ਗੋਤ ਦਾ ਨਾਮ ਲਾਇਆ ਗਿਆ। ਅਖੀਰ ਮੰਝ ਹੀ ਮੰਝ ਰਹਿ ਗਿਆ। ਇਸ ਮਹਾਂਪੁਰਖ ਦਾ ਟਿਕਾਣਾ ਅਜੇ ਤੱਕ ਹੈ ਜੋ ਹੁਸ਼ਿਆਰਪੁਰ ਦੇ ਇਲਾਕੇ ਵਿਚ, ਨਾਮ ਹੈ ਕੰਗ ਮਾਈ। ਪਤਾ ਚਲਦਾ ਹੈ ਕਿ ਭਾਈ ਮੰਝ ਨੇ ਗੁਰਮੁਖ ਪਦਵੀ ਪਾ ਕੇ ਗੁਰੂ ਆਗਿਆ ਵਿਚ ਇੱਥੇ ਡੇਰੇ ਲਾਏ, ਨਾਮ ਬਾਣੀ ਦਾ ਪ੍ਰਚਾਰ ਕੀਤਾ ਤੇ ਦੇਗ ਚਲਾਈ। 1651 ਦੇ ਲਗਭਗ ਸ੍ਰੀ ਗੁਰੂ ਜੀ ਕੰਗ ਮਾਈ ਆ ਪਾਏ। ਭਾਈ ਮੰਝ ਦੇ ਕੰਮ ਤੇ ਖੁਸ਼ ਹੋ ਕੇ ਹੋਰ ਬਖਸ਼ੀਆਂ ਬਖਸ਼ੀਆਂ ਉਸ ਟਿਕਾਣੇ ਜਿੱਥੇ ਸਤਿਗੁਰੂ ਜੀ ਟਿਕੇ ਸਨ, ਗੁਰਦੁਆਰਾ ਹੁਣ ਤੱਕ ਕਾਇਮ ਹੈ। ਭਾਈ ਮੰਝ ਦੀ ਸਮਾਧ ਵੀ ਇਸੇ ਪਿੰਡ ਹੈ। ਸਿੱਖਾਂ ਦੀ ਭਗਤਮਾਲਾ ਵਿਚ ਭਾਈ ਮੰਝ ਇਕੱਲਾ ਗੁਰੂ ਕੀ ਸ਼ਰਨ ਨਹੀਂ ਸੀ ਆਇਆ, ਇਸ ਦੇ ਨਾਲ ਦੋ ਹੋਰ ਆਏ ਸਨ, ਪੁੰਨੂ ਤੇ ਪੀਰਾਣਾ। ਇਹ ਤ੍ਰੈ ਸਿੱਖ ਸਰੀ ਸਰਵਰ ਦੇ ਮੁਰੀਦ ਸਨ। ਤ੍ਰੈ ਸਿੱਖ ਬਣੇ, ਪੂਰਨ ਸਿੱਖ ਹੋਏ। ਪੀਰਾਣ ਨੂੰ ਵੀ ਇਹ ਵਰ ਮਿਲਿਆ, ਤੁਹਾਨੂੰ ਤੁਸਾਨੂੰ ਸਿਦਕ ਹੋਵੇਗਾ, ਨਾਲੇ ਤੁਸਾਡਿਆਂ ਮਿਲਿਆ ਹੋਰਨਾਂ ਨੂੰ ਸਿਦਕ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।